राज गौड़ी पीर जी बावन अखरी पीर जियो की सुख ओंकार सतनाम करता पुरख गुर प्रसाद बावन अक्षर लोक
सतगुरु जी साजिया जी गुरु खालसा साहब सिंह जी सब कबीर जी कंसी के अंदर विराजमान हो के बेअंत जीवों के टाइम कर्म के पर उपदेश बख्श दे सबना का हितो कई उपदेश सुन सुन के लोग निहाल होंगे कई जीवन मुक्ति में प्राप्त हो जाने कई प्रेम के लीन हो जाने कई दराज विच आ जाने इस प्रकार कबीर साहब जी संगत करके बड़िया जीवों का आधार होया है। आज जी के पास इस वक्त एक पंज विद्वान जो बालमखी जी विचार करने वाला थी वो आया दूसरा एक काजी आया ये दोनों इलमदार सन विद्वान सन आज कबीर साहब के प्रश्न पास किए यह कबीर जी तुम ये दसो तुम बवंजा अखर का विचार भी जानते हो कि नहीं दूसरे ने ताजी ने कहा कि तुम फारसी इलम की बात भी कोई जानते हो कि नहीं अल्लाह नहीं जानते हो कि नहीं तो सुन करके कबीर साहब जी दोहां दे प्रसाद उत्तर देंगे हम ये बाग नखरी कारण करके
राज गौड़ी पीर जी बावन अखरी पीर जियो की
गौड़ी राजनी है पूर्वी जाति है बावन अखरी बवंजा अखर वाला जिसके उपदेश हो बावन अखरी है संस्कृत जो है अखर है वो चौथी अखरी हम सिद्ध जिन्हें अड़ाड़ा नहीं है अड़ाड़ा गुरमुखी विच है ये अड़ाड़ा नहीं धड्डे नाल कम लेंदे डे नुकता ला के कम लेंदे हैं तो इस प्रकार साहब संगत जी चौंती अखर है पूरे चौंती अखर माही बाकी जेडे अखर है रलवे अखर हैं इतने तीन साहब जी इन्हों 43 अखर का विचार करके दसते हुए फरमाएंगे जिन्हें च सा हा आदिक अखर आने सही सदर के अखर आने इस तरीके न लिखाई में 44 अखर आते हैं उस अनुसार इस कबीर साहब जी ने जिमें लिखती 44 अखर आते हैं 52 अखर दूसरे मिश्रित अखर ला के लीवी आदिक बनाए है उन्होंने छड़ के सब कुछ जो शुद्ध अखर हैं जो संस्कृत के उन्होंने द्वारा इस उपदेश बख्शेंगे ना बावन अखरी है 52 अखर वाली बाणी जो पहले पंजवें पातशाह उच्चारण की है इतने साहब कबीर जी और पौड़ियां तो श्लोक उचारे है इतने कल ही साहब संगत जी उच्चारण कर रहे हैं चार चार तुक दियां पौड़ियां या दो दो तुक दियां पौड़ियां होनगियां बावन अखरी 52 अखरी ए ना है जिमें सीर थी तीन अखर वाली उर्दू भी होंगी है जवान इसे प्रकार ना बावन अखरी है लिखन तो जो आंदी है अखर पूरे 52 नहीं है मेरे 43 अखर हैं सारे जो इको रैत रूप परमेश्वर ओंकार सारिया का प्रकाश सतरी कालवाद रूप नाम प्रसिद्ध करता सारे जगह बचण वाला पुरख पूर्ण रूप लखन से 84 लखन कह के गुर प्रसाद गुरां की कृपा ना वो मिलता है उच्चारण कर दिन खोरसा मंत्र उच्चारण करके बावन अखरी के आदि
बावन अक्षर लोक त्रै
साहब कबीर जी कहने हे भाई 52 अखर जो संस्कृत रहे हैं
सब कुछ इन्हीं मारे
तीन लोक हैं जिन्हें सारे 52 अखर भी जिनी बोल चाल है 52 अखरां विच है तो लोकां तिन्हां दे अंदर सारी दुनिया आ गई तो 52 अखरां च सारियां विद्या आ गईयां
सब कुछ
इन्हीं दे विच सब कसम कीता होया है त्रै लोकां दे अंदर रूप आ गए सारे बावन अखरां करके नाम सारे आ गए नाम सारे नाम ते रूप ही सारा जगत है साहब कबीर जी कहते 52 जो अखर हैं ਉਹਨਾਂ ਦੇ ਅੰਦਰ ਤੇ ਤਿੰਨਾਂ ਲੋਕਾਂ ਦੇ ਰੂਪਾਂ ਅੰਦਰ ਵਾਚ ਵਾਚਕ ਭਾਵ ਸ੍ਰਿਸ਼ਟੀ ਹੈ। ਵਾਚਕ ਅੱਖਰ ਹਨਗੇ ਵਰਣ ਵਿੰਜਾ ਤੇ ਵਾਚ ਰੂਪ ਸ੍ਰਿਸ਼ਟੀ ਹੈ। ਵਾਚ ਨਾਮ ਹੈ ਰੂਪ ਦਾ ਆਕਾਰ ਦਾ ਅਤੇ ਵਾਚਕ ਨਾਮ ਹੈ ਰੂਪ ਦੇ ਕਥਨ ਕਰਨ ਵਾਲੇ ਜਨਾਉਣ ਵਾਲੇ ਉਹ ਅੱਖਰ ਹਨਗੇ। ਕਿਉਂ ਵਾਚ ਵਾਚਕ ਭਾਵ ਸ੍ਰਿਸ਼ਟੀ ਦੇ ਵਿੱਚ ਕਹਿਤਾ ਕਹਿੰਦੇ ਬਵੰਜਾ ਅੱਖਰ ਤੇ ਤਿੰਨੇ ਲੋਕ ਤੇ ਰੂਪ ਇਹਨਾਂ ਵਿੱਚ ਸਭ ਕੁਝ ਆ ਗਿਆ ਹੈ ਗਿਣਤੀ ਵਿੱਚ। ਅੱਖਰ ਫਿਰ ਜਾਹੇਗੇ ਤਿੰਨਾਂ ਲੋਕਾਂ ਦੀ ਪਰਮੇਸ਼ਰ ਵੀ ਹੈ ਤਾਂ ਪਰਮੇਸ਼ਰ ਵੀ ਵਿੱਚ ਆ ਗਿਆ। ਇਹ ਲੋਕ ਇਹ ਸੰਸਾਰ ਕੀ ਚੀਜ਼ ਹੈ ਤਾਂ ਕਹਿੰਦੇ ਹਨ ਇਹ ਅੱਖਰ ਫਿਰ ਜਾਹੇਗੇ। ਅਸੀਂ ਜਿਹੜੇ ਅੱਖਰ ਮੰਨੇ ਆ ਇਹ ਖਰਨ ਤੋਂ ਰਹਿ ਕੇ ਨਾਮ ਮੰਨੇ ਆ, ਪਰ ਇਹ ਜਿਹੜੇ ਅੱਖਰ ਹੈ ਦੁਨੀਆਂ ਦੇ ਬਵੰਜਾ ਇਹ ਸਾਰੇ ਖੁੱਲ ਜਾਣਗੇ, ਨਾਸ਼ ਹੋ ਜਾਣਗੇ। ਇਹ ਅੱਖਰ ਕਾਇਮ ਨਹੀਂ ਰਹਿਣਗੇ ਦੁਨੀਆਂ ਦੇ ਉਚਾਰਨ ਵਾਲੇ ਨਾਮ ਆਦਿ ਕਹਿਣ। ਇਹ ਅੱਖਰ ਇਹ ਨਾਮ ਕਮੀਸ਼ਾ ਜੀ ਪਰਮੇਸ਼ੁਰ ਵੀ ਕਿੰਨਾ ਲੋਕਾਂ ਚ ਆ ਗਿਆ। ਕੋਈ ਵੀ ਦੁਨੀਆਂ ਦੇ ਨਾਸ਼ ਹੋ ਜਾਏਗਾ ਨਾ ਤੁਹਾਡਾ ਮਾਪੇ ਹੈ ਪਰਮੇਸ਼ਰ ਹੈ। ਉਹ ਇਹਨਾਂ ਅੱਖਰਾਂ ਵਿੱਚ ਤਿੰਨਾਂ ਲੋਕਾਂ ਵਿੱਚ ਖੜਨ ਵਾਲਾ ਨਹੀਂ, ਉਹ ਨਾਸ਼ ਤੋਂ ਰਹਿਤ ਹੈ, ਅਖਰ ਰੂਪ ਹੈ, ਉਹ ਖੜਨ ਤੋਂ ਰਹਿਤ ਹੈ, ਉਹ ਅਵਨਾਸ਼ੀ ਹੈ ਤੇ ਨਾਸ਼ਵੰਤ ਹੈ। ਤੇ ਜਿੰਨਾ ਕਾਰਜ ਬਾਜੀ ਗਰਦੀ ਜਿਹੜੀ ਬਾਜੀ ਹੈ ਇਹ ਵਿੱਚ ਨਾਸ਼ ਹੋ ਜਾਣੀ ਬਾਜੀ, ਪਰ ਬਾਜੀ ਦਾ ਨਹੀਂ ਨਾਸ਼ ਹੁੰਦਾ। ਜਿਵੇਂ ਸੰਸਾਰ ਦੀ ਬਾਜੀ ਪਾਈ ਹੈ ਉਹ ਅਖਰ ਰੂਪ ਹੈ, ਉਹਦੇ ਵਿੱਚ ਨਹੀਂ ਆਉਂਦਾ ਜੰਮਣ ਮਰਨ ਦੇ ਵਿੱਚ। ਇਹ ਸਥਿਤੀ ਜੰਮਣ ਮਰਨ ਵਿੱਚ ਲਿਖਣ ਤੇ ਨਿਰਸਣ ਵਿੱਚ ਆਉਂਦੀ ਹੈ, ਇਸ ਕਰਕੇ ਇਹਨਾਂ ਦੇ ਵਿੱਚ ਨਹੀਂ ਹੈ। ਬਵੰਜਾ ਅੱਖਰਾਂ ਦੇ ਸਾਰੇ ਨਾਮ ਆ ਗਏ, ਇਹਨਾਂ ਲੋਕਾਂ ਦੇ ਸਾਰੇ ਸ੍ਰਿਸ਼ਟੀ ਆ ਗਈ ਜਿੰਨੀ ਸੀ, ਸਭ ਕੁਛ ਇਹਨਾਂ ਦੇ ਵਿੱਚ ਹੀ ਪ੍ਰਕਿਰਤਿਕ ਜਿੰਨਾ ਪਸਾਰਾ ਹੈ ਮਾਇਆ ਦਾ ਨਕਦ ਉਹ ਸਭ ਕੁਝ ਇਹਦੇ ਵਿੱਚ ਹੈ। ਇਹ ਜਿਹਨਾਂ ਅੱਖਰ ਮੰਨੀ ਦੇਖੇ ਆ, ਸੱਤ ਮੰਨੀ ਦੇਖੇ ਆ ਲੋਕਾਂ ਨੂੰ ਅਤੇ ਨਾਵਾਂ ਨੂੰ, ਇਹ ਸਾਰੇ ਖਿਰ ਜਾਣਗੇ, ਨਾਸ਼ ਹੋ ਜਾਣਗੇ। ਉਹ ਖਰਮ ਤੋਂ ਰਹਿ ਜਿਹੜਾ ਪ੍ਰਮ ਬ੍ਰਹਮ ਹੈ ਉਹ ਇਹਦੇ ਵਿੱਚ ਨਹੀਂ ਆਉਂਦਾ, ਜੰਮਣ ਮਰਨ ਤੋਂ ਰਹਿਤ ਹੈ, ਉਨਾਸੀ ਹੈ। ਜਹਾਂ ਬੋਲ ਕਹਿ ਅੱਖਰ ਆਵਾ, ਕਬੀਰ ਸਾਹਿਬ ਜੀ ਅੱਖਰ ਕਿੱਥੋਂ ਤੱਕ ਹਨਗੇ? ਤਾਂ ਕਬੀਰ ਸਾਹਿਬ ਕਹਿੰਦੇ ਜਹਾਂ ਬੋਲ ਕਹਿ ਅੱਖਰ ਆਵਾ, ਜਿੱਥੇ ਬੋਲ ਆਉਂਦਾ ਉੱਥੇ ਅੱਖਰ ਆਉਂਦਾ, ਅੱਖਰ ਆਉਂਦਾ ਹੈ। ਜਿੱਥੋਂ ਤੱਕ ਬੋਲ ਚਾਲ ਹੈ ਉੱਥੇ ਅੱਖਰ ਦੀ ਗਿਣਤੀ ਹੈ।
ਜਹ ਅਬੋਲ ਕਹਿ ਮਨ ਨਾ ਰਹਾ ਵਾ,
ਜਿੱਥੇ ਅਬੋਲ ਅਵਸਥਾ ਹੈ ਉੱਥੇ ਮਨ ਵੀ ਨਹੀਂ ਰਹਿ ਸਕਦਾ। ਉਹ ਪਰਮੇਸ਼ਰ ਨੂੰ ਕਿਵੇਂ ਕਸਮ ਕੀਤਾ ਜਾਵੇ ਅੱਖਰਾਂ ਦੇ ਨਾਲ? ਜਹਾਂ ਬੋਲ ਤਾਂ ਅੱਖਰ ਆਵਾ, ਜਿੱਥੋਂ ਤੱਕ ਬੋਲ ਚਾਲ ਹੈ ਉੱਥੋਂ ਤੱਕ ਅੱਖਰਾਂ ਦੀ ਗਿਣਤੀ ਆਉਂਦੀ ਹੈ।
ਜਹ ਅਬੋਲ ਕਹਿ ਮਨ ਨਾ ਰਹਾ ਵਾ,
ਜਿੱਥੇ ਅਬੋਲ ਅਵਸਥਾ ਹੈ ਨਿਰਵਿਕਲਪ ਅਵਸਥਾ ਹੈ ਉੱਥੇ ਮਨ ਨਹੀਂ ਰਹਿ ਸਕਦਾ। ਮਨ ਨਾ ਰਹਿਣੇ ਕਰਕੇ ਬੋਲਚਾਲ ਤਾਂ ਮਨ ਦੇ ਅੰਦਰ ਹੀ ਹੈ ਨਾ ਸਾਰੀ, ਇਹ ਕਿਸ ਪ੍ਰਕਾਰ ਉਸ ਵਿੱਚ ਹੋਵੇ ਕਿ ਨਹੀਂ ਬਣਦੀ ਹੈ। ਜਹਾਂ ਬੋਲ ਤਾਂ ਅੱਖਰ ਆਵਾ, ਜਿੱਥੇ ਬੋਲ ਕੌਣ ਜਾਗਰਤ ਅਵਸਥਾ ਹੈ ਉੱਥੇ ਸਾਹਿਬ ਸਿੰਘ ਵੀ ਅੱਖਰ ਆਉਂਦੇ ਹੈ। ਬੋਲਚਾਲ ਜਾਗਰਤ ਅਵਸਥਾ ਸੁਪਨ ਅਵਸਥਾ ਵਿੱਚ ਵੀ ਬੜਾਂਦਾ ਆਦਮੀ ਪ੍ਰਤੀਤ ਹੁੰਦਾ ਹੈ। ਜਿੱਥੇ ਬੋਲਣ ਵਾਲੀ ਸੁਖੋਪਤ ਸੁਪਨ ਅਵਸਥਾ ਤੇ ਜਾਗਰਤ ਅਵਸਥਾ ਹੈ ਉੱਥੇ ਸਾਰੇ ਅੱਖਰੀ ਆ ਰਹੇ ਹਨ।
ਜੈ ਅਬੋਲ ਕਹਿ ਮਨ ਨਾ ਰਹਾਵਾ,
ਅਗਲੀ ਤੁਕਾਂ ਪੜ੍ਹਨ ਨੂੰ, ਜੈ ਅਬੋਲ ਤੈ ਮਨ ਨਾ ਰਹਾਵਾ, ਜਿੱਥੇ ਅਬੋਲ ਸੁਖੋਪਤ ਅਵਸਥਾ ਹੈ ਉੱਥੇ ਤਾਂ ਮਨ ਹੀ ਨਹੀਂ ਰਹਿੰਦਾ ਤੇ ਕਸਮ ਕੌਣ ਕਰੇ। ਮਨ ਅਵਿਦਿਆ ਚ ਜਾ ਕੇ ਮਨ ਤੇ ਬੁੱਧ ਲੀਨ ਹੋ ਜਾਂਦੇ ਹੈ ਜਦੋਂ ਸੁਖੋਪਤ ਅਵਸਥਾ ਆਉਂਦੀ ਹੈ। ਇਸ ਕਰਕੇ ਸੁਖੋਪਤ ਅਵਸਥਾ ਚ ਕੋਈ ਕਹਿਣਾ ਨਹੀਂ ਬਣਦਾ ਹੈ। ਇਸੇ ਪ੍ਰਕਾਰ ਜੈ ਬੋਲ ਪੜ੍ਹ,
ਜਹ ਅਬੋਲ
ਜਹਾਂ ਬੋਲ,
ਜਹਾਂ ਬੋਲ ਕਹਿ ਅੱਖਰ ਆਵਾ,
ਜਿੱਥੇ ਬੋਲ ਚਾਲ ਜਾਗਰਤ ਅਵਸਥਾ ਹੈ ਉਸ ਤਾਂ ਅੱਖਰਾਂ ਦਾ ਆਉਣਾ ਹੁੰਦਾ ਹੈ।
ਜਹ ਅਬੋਲ ਕਹਿ ਮਨ ਨਾ ਰਹਾ,
ਜਿੱਥੇ ਸੁਪਨ ਅਵਸਥਾ ਦਾ ਵੀ ਅਭਾਵ ਹੈ ਸੁਖੋਪਤ ਅਵਸਥਾ ਹੈ ਉੱਥੇ ਮਨ ਵੀ ਵਿਦਿਆ ਚ ਲੀਨ ਹੋ ਜਾਂਦਾ, ਇਹ ਵੀ ਨਹੀਂ ਰਹਿੰਦਾ ਹੈ। ਜਹਾਂ ਬੋਲ ਤਾਂ ਅੱਖਰ ਆਵਾ, ਜਿੱਥੇ ਬੋਲ ਦੁਆਤ ਦਾ ਬੋਲ ਚਾਲ ਹੈ ਉੱਥੇ ਅੱਖਰਾਂ ਦੀ ਗਿਣਤੀ ਚ ਆਉਂਦਾ ਹੈ। ਜਾਂ ਬੋਲ ਜਿੱਥੇ ਅਦੈਤ ਸਰੂਪ ਹੈ ਉੱਥੇ ਮਨ ਵੀ ਨਹੀਂ ਰਹਿੰਦਾ ਹੈ। ਤੇ ਕਹੇ ਕੋਈ ਕੀ, ਜਹਾਂ ਬੋਲ ਜਿੱਥੇ ਬੋਲਣ ਵਾਲੀ ਅਵਸਥਾ ਸਰਗੁਣ ਅਵਸਥਾ ਹੈ ਉੱਥੇ ਤੱਕ ਅੱਖਰ ਆਉਂਦੇ ਹਨ। ਜੇ ਅਬੋਲ ਉੱਥੇ ਨਿਰਗੁਣ ਅਵਸਥਾ ਹੈ ਉੱਥੇ ਮਨ ਵੀ ਨਹੀਂ ਰਹਿ ਸਕਦਾ। ਜਹਾਂ ਬੋਲ ਤਾਂ ਅੱਖਰ ਆਵਾ ਜਿੱਥੋਂ ਤੱਕ ਇਸੇ ਪ੍ਰਕਾਰ ਬੋਲਣਾ ਹੁੰਦਾ ਹੈ ਜਿੰਨਾ ਇਹ ਸੰਸਾਰ ਦਾ ਬੋਲਚਾਲ ਹੈ ਉੱਥੇ ਅੱਖਰਾਂ ਵਿੱਚ ਗਿਣਤੀ ਆਉਂਦੀ ਹੈ। ਅਤੇ ਜਿੱਥੇ ਅਬੋਲ ਅਵਸਥਾ ਹੈ ਜਿੱਥੇ ਸਾਵਕਲਪ ਸਮਾਧੀ ਹੈ ਉੱਥੋਂ ਤੱਕ ਅੱਖਰ ਆਉਂਦੇ ਹੈ। ਜਿੱਥੇ ਅਬੋਲ ਨਿਰਵਿਕਲਪ ਸਮਾਧੀ ਹੈ ਉੱਥੇ ਮਨ ਨਹੀਂ ਰਹਿੰਦਾ। ਇਹ ਬੋਲਚਾਲ ਕਿਸ ਪ੍ਰਕਾਰ ਹੋਵੇ? ਜਹਾਂ ਬੋਲ ਤਾਂ ਅੱਖਰ ਆਵਾ ਜਿੱਥੋਂ ਤੱਕ ਸੰਸਾਰਾਕਾਰ ਜੀਵਨ ਬੋਲਚਾਲ ਹੈ ਉਸ ਤੱਕ ਅੱਖਰਾਂ ਦੀ ਗਿਣਤੀ ਹੈ। ਜਿੱਥੇ ਆਤਮਾਕਾਰ ਵਿਰਤੀ ਅਬੋਲ ਅਵਸਥਾ ਹੈ ਉੱਥੇ ਮਨ ਵੀ ਨਹੀਂ ਰਹਿ ਸਕਦਾ। ਇਸੇ ਪ੍ਰਕਾਰ ਇਹ ਬੋਲ ਅਬੋਲ ਦੀ ਬਾਬਤ ਵਿਚਾਰ ਹੈ। ਜਿਵੇਂ ਦੁਆਇਤ ਤੇ ਅਦੁਆਇਤ ਤੇ ਨਿਰਗੁਣ ਤੇ ਸਰਗੁਣ ਸੁਖੋਪਦ ਅਵਸਥਾ ਤੇ ਜਾਗਰਤ ਅਵਸਥਾ ਤੇ ਇਸੇ ਪ੍ਰਕਾਰ ਦੁਆਇਤ ਤੇ ਅਦੁਆਇਤ ਇਸੇ ਪ੍ਰਕਾਰ ਸਭ ਸੰਵੇਦੀ ਨਿਰਵਿਕਲਪ ਸਮਾਧੀ ਤੇ ਸਾਵਕਲਪ ਸਮਾਧੀ ਇਹ ਸਾਰੇ ਇਹਨਾਂ ਥਾਂ ਚੱਕਰ ਤੇ ਨਾ ਖੜਾ ਆਉਣਾ ਹੈ।
ਬੋਲ ਅਬੋਲ ਮਦ ਹੈ ਸੋਈ।
ਬੋਲਣ ਵਾਲੀ ਅਵਸਥਾ ਕੌਣ ਹੈ? ਜਾਗਰਤ। ਅਬੋਲ ਅਵਸਥਾ ਕੌਣ ਹੈ? ਸੁਖੋਪਤ। ਇਹਨਾਂ ਦੇ ਮਦ ਕਿਹੜੀ ਅਵਸਥਾ? ਸੁਪਨ। ਇਹ ਜਾਗਰ ਸੁਪਨ ਸੁਖੋਪਤ ਵਿੱਚ ਸੋ ਪਰਮੇਸ਼ਵਰੀ ਆਦਿ ਵਿਆਪਕ ਹੈ। ਬੋਲ ਅਬੋਲ ਮਦ ਹੈ ਸੋਈ। ਇਸੇ ਪ੍ਰਕਾਰ ਬੋਲਣ ਵਾਲੀ ਸਰਗੁਣ ਅਵਸਥਾ ਅਬੋਲ ਨਿਰਗੁਣ ਅਵਸਥਾ ਉਹਨਾਂ ਦਾ ਆਤਮਾ ਰੂਪ ਨਿਰਗੁਣ ਸਰਗੁਣ ਨਿਰਗੁਣ ਜੀਵ ਹੈ ਅਤੇ ਸਰਗੁਣ ਈਸ਼ਰ ਹੈ। ਇਹਨਾਂ ਦੇ ਮੱਧ ਵਿੱਚ ਸੱਚੇ ਆਨੰਦ ਰੂਪ ਸੋਈ ਹੋਈ ਪਰਮੇਸ਼ਰ ਵਿਆਪਕ ਹੈ। ਉਸ ਤੋਂ ਭਿੰਨ ਕੋਈ ਨਹੀਂ। ਬੋਲ ਅਬੋਲ ਬੋਲ ਦਾ ਵੀ ਦ੍ਰਿਸ਼ਟਾ ਹੈ ਅਬੋਲ ਦਾ ਵੀ ਦ੍ਰਿਸ਼ਟਾ ਹੈ। ਮੱਧ ਹੈ ਸੋਈ। ਮੱਧ ਚੇਤਨ ਭਾਗ ਹੀ ਹੈ ਸਾਰਿਆਂ ਦੇ ਅੰਦਰ।
ਜਸ ਉਹ ਹੈ ਤਸ ਲਖ ਨਾ ਕੋਈ।
ਜੈਸਾ ਉਹ ਸਰੂਪ ਹੈ ਹੇ ਪੰਡਤ ਐਸਾ ਸਰੂਪ ਕੋਈ ਬਣ ਕੇ ਨਹੀਂ ਲੱਗ ਸਕਦਾ। ਜਦੋਂ ਆਪਾਂ ਭਾਗ ਮਿਲ ਜਾਂਦਾ ਉਦੋਂ ਉਹਦਾ ਰੂਪ ਹੀ ਹੋ ਜਾਂਦਾ ਹੈ। ਜਿਸ ਪ੍ਰਕਾਰ ਸਮੁੰਦਰ ਦੇ ਅੰਤ ਲੈਣ ਵਾਸਤੇ ਲੂਣ ਦੀ ਗਲੀ ਅੰਤ ਲੈਣ ਵਾਸਤੇ ਜਾਵੇ ਤੇ ਉਹ ਪਾਣੀ ਚ ਮਿਲ ਕੇ ਪਾਣੀ ਦਾ ਰੂਪ ਹੀ ਹੋ ਜਾਂਦੀ ਹੈ। ਇਉਂ ਜਿਹੜੀ ਬਿਰਤੀ ਹੈ ਸਾਡੀ ਇਹ ਪਰਮੇਸ਼ੁਰ ਦਾ ਸਿਰਾ ਵੇਖਣ ਵਾਸਤੇ ਜਾਂਦੀ ਹੈ ਪਰ ਇਹ ਆਪਾਂ ਭਾਵ ਛੱਡ ਕੇ ਉਹਦਾ ਰੂਪ ਹੀ ਉਲਟ ਕੇ ਹੋ ਜਾਂਦੀ ਹੈ। ਇਸ ਕਰਕੇ ਜਸ ਹੈ ਜਸ ਉਹ ਹੈ।
ਜਸ ਉਹ ਹੈ ਤਸ ਲਖ ਨਾ ਕੋਈ।
ਜੈਸਾ ਉਹ ਸਰੂਪ ਸ਼ੁੱਧ ਹੈ ਤੈਸਾ ਵੱਖਰਾ ਬਣ ਕੇ ਨਹੀਂ ਲੱਗ ਸਕਦਾ। ਉਹਦਾ ਰੂਪ ਹੋ ਕੇ ਆਪਣੇ ਆਪ ਨੂੰ ਜਾਣਦਾ ਹੈ।
ਅੱਲਾਹ ਲਹੋ ਤਾਂ ਕਿਆ ਕਹੋ।
ਕਬੀਰ ਸਾਹਿਬ ਜੀ ਨੂੰ ਕਾਜੀ ਬੋਲ ਉੱਠਿਆ। ਕਹਿਣ ਲੱਗਾ ਸਾਹਿਬ ਕਬੀਰ ਤੈਂ ਤਾਂ ਅੱਲਾਹ ਨੂੰ ਜ਼ਰੂਰ ਲੱਖ ਲਿਆ। ਸਾਨੂੰ ਉਹ ਪ੍ਰਤੀਨਿਧ ਹੈ ਕਿਤੇ ਅੱਲਾਹ ਨੂੰ ਜਾਣ ਲਿਆ ਹੈ।
ਤਾਂ ਕਿਆ ਕਹੋ।
ਕਹਿੰਦੇ ਅੱਲਾਹ ਲਹੋ ਹੇ ਕਾਜੀ ਜੇ ਮੈਂ ਅੱਲਾਹ ਨੂੰ ਲੱਖ ਲਿਆ ਹੈ ਤਾਂ ਮੇਰੇ ਮੈਂ ਤੇਰੇ ਤਾਈ ਕੀ ਕਸਮ ਕਰਕੇ ਦੱਸਾਂ।
ਕਹੋ ਤਾਂ ਕੋ ਉਪਕਾਰ।
ਜੇ ਮੈਂ ਨਿਰਗੁਣ ਸਰੂਪ ਆਵਦ ਕਹਾਂ ਤਾਂ ਤੇਰੇ ਤੇ ਕੀ ਉਪਕਾਰ ਹੋਵੇਗਾ? ਤੂੰ ਨਿਰਗੁਣ ਰੂਪ ਨਾ ਦੇਖਣਾ ਰੰਗ ਕੋ ਤ੍ਰੈ ਗੁਣ ਤੇ ਪ੍ਰਭਿੰਨ ਕਿਸੇ ਬੁਝਾਏ ਨਾਨਕਾ ਜੀ ਸੋਗਾ ਸੋ ਪ੍ਰਸੰਨ। ਉਹਨੂੰ ਵਾਵਦ ਤਾਂ ਸਮਝ ਨਹੀਂ ਪੈਣੀ ਤੈਨੂੰ। ਅਤੇ ਕਹੋ ਤਾਂ ਕੋ ਉਪਕਾਰ। ਜੇ ਕਹੀਏ ਸਰਗੁਣ ਸਰੂਪ ਤਾਂ ਉਹ ਮਾਇਆ ਸਬਲ ਹੈ। ਇਹ ਕੀ ਉਪਕਾਰ ਤੇਰੇ ਤੇ ਹੋਵੇਗਾ? ਵਾਸਤੂ ਸਰੂਪ ਅਸਲੀ ਕਿਹਾ ਨਾ ਗਿਆ ਮੇਰੇ ਪਾਸੋਂ। ਇਸ ਕਰਕੇ ਜੋ ਕਹਾਂਗੇ ਤਾਂ ਪਰਉਪਕਾਰ ਵਾਸਤੇ ਕੁਝ ਕਹਾਂਗੇ ਨਾ। ਪਰਉਪਕਾਰ ਵਾਸਤੇ ਜਗਿਆਸੂਆਂ ਦੇ ਤਾਈਂ ਅਗਿਆਨ ਕਲਪ ਕੇ ਆਤਮ ਸਰੂਪ ਦੇ ਤਾਈਂ ਕਸਮ ਕਰਨਾ ਪਵੇਗਾ। ਇਸ ਪ੍ਰਕਾਰ ਜੇ ਕਹਾਂ ਕੋਈ ਉਪਕਾਰ ਹੀ ਕਹਿ ਸਕਾਂਗੇ ਉਹਦੇ ਉਹਦੇ ਦਾ ਰੂਪ ਰੰਗ ਨਹੀਂ ਕੁਛ ਕਿਹਾ ਜਾ ਸਕਦਾ।
ਬਾਟਕ ਬੀਜ ਮਹਿ ਰਵ ਰਹੇ ਹੋ।
ਸਾਹਿਬ ਕਬੀਰ ਜੀ ਆਪ ਦੱਸ ਤਾਂ ਦਿਓ ਫੇਰ ਵੀ। ਕਹਿੰਦੇ ਜਿਸ ਪ੍ਰਕਾਰ ਭਾਈ ਬੀਜ ਜਿਹੜਾ ਬੋਰਡ ਦਾ ਹੁੰਦਾ ਗੋਲ ਉਹਦੇ ਅੰਦਰ ਬੀਜ ਹਜ਼ਾਰਾਂ ਹੀ ਹੁੰਦੇ ਹਨ। ਉਹ ਬੋਰਡ ਦਾ ਜਿਹੜਾ ਬੀਜ ਹੁੰਦਾ ਬਹੁਤ ਛੋਟਾ ਜਿਹਾ ਹੁੰਦਾ ਹੈ। ਉਹਦੇ ਵਿੱਚ ਹੀ ਕਹਿੰਦੇ ਜਾਂ ਕੋ
ਬਟਕ ਬੀਜ ਮਹਿ ਰਵ ਰਹੇ ਹੋ।
ਬੋਰਡ ਦੇ ਬੀਜ ਵਿੱਚ ਹੀ ਬੋਰਡ ਦੇ ਪੱਤਰੇ ਦਾੜੀ ਦਾਣੇ ਦਾਣੀਆਂ ਫਲ ਆਦਿਕ ਸਾਰੇ ਬੋਰਡ ਦੇ ਬੀਜ ਵਿੱਚ ਹੀ ਹੁੰਦੇ ਹੈ। ਜੇ ਕਿਸੇ ਨੂੰ ਸੰਸਥਾ ਹੋਵੇ ਜਦੋਂ ਬੀਜ ਦਈਏ ਬੋਰਡ ਉਹਦੇ ਵਿੱਚੋਂ ਪੱਤਰੇ ਡਾਣੀਆਂ ਦਾਣੇ ਆਦਿਕ ਦਾੜੀ ਆਦਿਕ ਸਾਰੇ ਪ੍ਰਗਟ ਹੋ ਜਾਂਦੇ ਹੈ ਜੜਾਂ ਆਦਿਕ। ਇਸੇ ਪ੍ਰਕਾਰ ਬਟਕ ਬੀਜ ਨੂੰ ਉਹ ਬੀਜ ਜੀ ਨੇ ਆਉਂਗੇ ਚੇਤਨ ਹੈ ਸਾਰਿਆਂ ਦੇ ਅੰਦਰ ਪਾਰਨ ਰੂਪ ਉਹਦੇ ਚ ਹਿਰਨ ਗਰਭ ਅੰਕੁਰ ਜੀ ਨੇ ਆਈ ਹੈ ਅਤੇ ਜਿਹੜਾ ਈਸ਼ਵਰ ਹੈ ਬੀਜ ਜੀ ਨੇ ਆਈ ਹੈ ਅਤੇ ਇਸੇ ਪ੍ਰਕਾਰ ਜਿਹੜਾ ਵਿਰਾਟ ਸਰੂਪ ਉਹ ਦਾਣਿਆਂ ਦੀ ਨੇ ਆਈ ਵਿਸਤਾਰ ਵਾਲਾ ਹੈ ਅਤੇ ਬ੍ਰਹਮਾ ਪੱਤਿਆਂ ਦੀ ਨੇ ਆਈ ਹੈ ਵਿਸ਼ਨੂੰ ਡਾਲੀਆਂ ਦੀ ਨੇ ਆਈ ਹੈ ਫੁੱਲਾਂ ਦੀ ਨੇ ਆਈ ਸ਼ੰਕਰ ਦੇਵ ਹੈ ਬ੍ਰਹਮ ਗਿਆਨੀ ਫਲ ਲੱਗਾ ਹੋਇਆ ਇਸ ਪ੍ਰਕਾਰ
ਬਟਕ ਬੀਜ ਮਹਿ ਰਵ ਰਹੇ
ਜਿਵੇਂ ਬੋਰਡ ਬੀਜ ਦੇ ਅੰਦਰ ਸਾਰੀਆਂ ਚੀਜ਼ਾਂ ਹੁੰਦੀਆਂ ਇਸੇ ਪ੍ਰਕਾਰ ਚੇਤਨ ਦੇ ਅੰਦਰ ਜਿਹੜੇ ਛੇ ਭੇਦ ਪਏ ਹਨ ਜੀਵ ਤੇ ਚਿਦਾ ਭਾਸ ਤੇ ਈਸ਼ਵਰ ਤੇ ਅਖੰਡ ਚੇਤਨ ਤੇ ਚੇਤਨ ਵਿਆਪਕ ਚੇਤਨ ਇਤਿਆਦਿਕ ਤਿਰਦਾ ਭੇਦ ਜੀਵ ਇਸਦਾ ਭੇਦ ਆਦਿਕ ਇਹ ਜਿਹੜੇ ਛੇ ਅੰਗ ਚਿੰਨ ਹਨ ਇਹ ਸਾਰੇ ਬੋਧ ਰੂਪ ਬ੍ਰਹਮ ਦੇ ਵਿੱਚ ਹੀ ਰਮ ਰਹੇ ਸਾਰੇ ਭੂਮਾ ਰੂਪ ਇਤਿਆਦਿਕ ਤਿਰਦਾ ਭੇਦ ਜੀਵ ਇਸਦਾ ਭੇਦ ਆਦਿਕ ਇਹ ਜਿਹੜੇ ਛੇ ਅੰਗ ਚਿੰਨ ਹਨ ਇਹ ਸਾਰੇ ਬੋਧ ਰੂਪ ਬ੍ਰਹਮ ਦੇ ਵਿੱਚ ਹੀ ਰਮ ਰਹੇ ਸਾਰੇ ਭੂਮਾ ਰੂਪ ਬ੍ਰਹਮ ਹੈ ਈਸ਼ਵਰ ਬੀਜ ਜੀ ਨੇ ਆਈ ਹੈ ਉਹਦੇ ਚ ਅਗਿਆਨ ਕਰਕੇ ਛੇ ਕਲਪਨਾ ਹੋ ਰਹੀਆਂ ਹਨ ਜਿੰਨਾ ਲੋਕਾਂ ਚ ਸਾਰਾ ਵਿਸਥਾਰ ਹੈ ਉਹ ਬੋਰਡ ਦੇ ਬੀਜ ਨੇ ਸੂਖਮ ਤੋਂ ਸੂਖਮ ਹੈ ਸੂਖਮ ਸੂਸ਼ਮ ਤੇ ਸੂਸ਼ਮ ਕਰ ਚੀਨੇ ਬਿਰਧਨ ਬਿਰਧ ਬਤਾਇਓ ਉਹ ਵਿਆਪਕ ਹੋ ਰਿਹਾ ਹੈ
ਅਲਹਿ ਲਹੰਤਾ ਭੇਦ ਸ਼ੈ
ਲੱਗੇ ਜੀ ਮੈਂ ਵੀ ਅੱਲਾ ਨੂੰ ਲਖਣਾ ਚਾਹੁੰਦਾ ਹਾਂ ਸੁਣ ਕੇ ਕਬੀਰ ਸਾਹਿਬ ਜੀ ਕਹਿੰਦੇ ਨੇ ਪਿਆਰਿਆ
ਅਲਹਿ ਲਹੰਤਾ ਭੇਦ ਸ਼ੈ
ਜੇ ਤੂੰ ਅੱਲਾ ਅਲੱਖ ਪਰਮੇਸ਼ਰ ਜੋ ਲਖਣ ਤੋਂ ਰਹਿਤ ਹੈ ਅੱਲਾ ਨਾਮ ਪਵਿੱਤਰ ਦਾ ਅਰਬੀ ਵਿੱਚ ਜੇ ਕਰਕੇ ਤੂੰ ਅੱਲਾ ਪਵਿੱਤਰ ਸਰੂਪ ਨੂੰ ਲਹੰਤਾ ਲਖਣਾ ਲਖਣਾ ਚਾਹੁੰਦਾ ਹੈ
ਭੇਦ ਸ਼ੈ
ਹਿੰਦੂ ਮੁਸਲਮਾਨ ਪੁਣੇ ਦਾ ਭੇਦ ਸ਼ੈ ਨਾਸ ਕਰ ਦੇ ਭੇਦ ਧਰਮ ਕਰਤੱਵ ਧਰਮ ਪੁਨ ਧਰਮ ਸੰਘ ਵਕਾਰ ਬ੍ਰਹਮ ਇਤਿ ਜਗ ਸਤ ਧਰਮ ਪੰਚੋ ਭਰਮ ਸੰਸਾਰ ਇਹਨਾਂ ਭੇਦਾਂ ਨੂੰ ਛੇਦ ਕੱਟਦੇ ਜੀਵ ਇਸਦਾ ਭੇਦ ਹੈ ਜਿਹੜਾ ਜੀਵ ਜੜਦਾ ਹੈ ਇਹਨਾਂ ਭੇਦਾਂ ਨੂੰ ਛੇਦ ਕੱਟਣਾ ਕਰ ਜਿਵੇਂ ਬਿੰਬ ਪ੍ਰਤਿਬਿੰਬ ਲੋਹਿਤ ਸੁਪਾ ਘਟਾ ਕਾਸ ਗੁਣ ਮਾਰ ਕਰਨ ਕੁੰਡ ਦੁਸ਼ਟਾਂ ਦਾ ਪੰਚੋ ਭਰਮ ਨਿਵਾਰ ਇਸ ਪ੍ਰਕਾਰ ਇਹਨਾਂ ਭੇਦਾਂ ਨੂੰ ਸ਼ੈ ਨਾਸ ਕਰ
ਕਸ਼ ਕਸ਼ ਪਾਇਓ ਭੇਦ
ਜਿਹਨਾਂ ਨੂੰ ਕੁਛ ਕੁ ਸਰਵਣ ਕੀਤਾ ਹੈ ਕੁਛ ਕੁ ਮੰਨਣ ਕੀਤਾ ਹੈ ਉਹਨਾਂ ਨੂੰ ਉਸ ਪਰਮੇਸ਼ਰ ਦੇ ਭੇਦ ਨੂੰ ਪਾਇਆ ਹੈ ਕਾਸ਼ ਸਰਵਣ ਕਰਕੇ ਪ੍ਰਮਾਣਗਤ ਸੰਸੇ ਨੂੰ ਮੇੜ ਦਿੱਤਾ ਹੈ ਅਤੇ ਮੰਨਣ ਕਰਕੇ ਪਰਮੇਗਤ ਸੰਸੇ ਨੂੰ ਮੇੜ ਦਿੱਤਾ ਹੈ ਨਿਧਿਆਸਨ ਕਰਕੇ ਵਿਪਰਜੇ ਬੁੱਧੀ ਨੂੰ ਮੇੜ ਦਿੱਤਾ ਹੈ ਉਹਨਾਂ ਨੇ ਤਤ ਅੰਗ ਦਾ ਸੋਧਨ ਕਰਕੇ ਸਿਖਿਆਤਾ ਦੇ ਭੇਦ ਨੂੰ ਕੁਝ ਕੁ ਪਾਇਆ ਹੈ ਕਾਸ਼ ਦੇਵ ਮਾਨ ਤੋਂ ਪਰੇ ਹੋ ਕੇ ਕੁਝ ਸੂਹਮ ਦੇ ਤੋਂ ਪਰੇ ਹੋ ਕੇ ਕੁਝ ਕਾਰਨ ਦੇ ਮਾਨ ਤੋਂ ਪਰੇ ਹੋ ਕੇ ਉਸ ਪਰਮੇਸ਼ਰ ਦੇ ਨਿਰਗੁਣ ਸਰਗੁਣ ਇੱਕੋ ਹੀ ਸਰੂਪ ਹੈ ਇਸ ਭੇਦ ਨੂੰ ਜਾਣਿਆ ਹੈ
ਉਲਟ ਭੇਦ ਮਨ ਭੇਦੇ
ਉਲਟ ਭੇਦ ਜਿਨ੍ਹਾਂ ਦਾ ਭੇਦ ਬਦ ਵੱਲੋਂ ਮਨ ਉਲਟ ਗਿਆ ਹੈ ਉਲਟ ਗਿਆ ਹੈ ਭੇਦ ਭਾਵਨਾ ਵੱਲੋਂ ਮਨ ਜਿਨ੍ਹਾਂ ਦਾ ਗੁਰਾਂ ਦੇ ਭੇਦ ਦੁਆਰਾ ਮਨ ਸੰਸਾਰਾਕਾਰ ਬਿਰਤੀ ਵੱਲੋਂ ਉਲਟ ਗਿਆ ਹੈ ਮਨ ਪਰਮੇਸ਼ਰ ਦੇ ਪ੍ਰੇਮ ਚ ਵੇਦਿਓ ਮਿਲ ਗਿਆ ਹੈ ਜਿਨ੍ਹਾਂ ਦਾ
ਪਾਇਓ ਅਭੰਗ ਅਸ਼ੇ
ਉਹਨਾਂ ਨੂੰ ਪਾਈ ਅਭੰਗ ਅਭੰਗ ਹੈ ਅਭੰਗ ਹੈ ਅਨੰਗ ਹੈ ਅਸ਼ੇਦ ਹੈ ਭੇਦ ਹੈ ਉਹ ਭੰਜਣ ਤੋਂ ਰਹਿ ਜਿਹੜਾ ਪਰਮੇਸ਼ਵਰ ਹੈ ਜੋ ਕਿਸੇ ਮੂਹਰੇ ਆਦਿਕਾਂ ਨਾਲ ਭੰਨਿਆ ਨਹੀਂ ਜਾਂਦਾ ਸ਼ਸਤਰਾਂ ਨਾਲ ਕੱਟਿਆ ਨਹੀਂ ਜਾਂਦਾ ਨੈਨੂ ਸ਼ਗੰਤੀ ਸ਼ਸਤਰਾਣੀ ਨਹੀਂ ਹੁੰਦਾ ਜੀ ਤੀ ਪਾਪਕਾ ਨਜ ਕਲੇ ਦੇ ਅੰਤ ਆਪੋ ਨੈਨੂ ਸੋਸਤੀ ਮਾਰਕਾ ਜੋ ਭਜਨ ਤੋਂ ਰਹਿਤ ਹੈ ਵਿਘਨ ਤੋਂ ਰਹਿਤ ਹੈ ਐਸੇ ਸਰੂਪ ਨੂੰ ਉਹਨਾਂ ਨੂੰ ਪਾ ਲਿਆ ਹੈ
ਤੁਰਕ ਤਰੀਕਤ ਜਾਨੀ ਹੈ
ਭਾਈ ਤੁਰਕ ਮੁਸਲਮਾਨ ਜਿਹੜੇ ਤਰੀਕਤ ਵਿਰਾਗ ਧਾਰ ਕੇ ਜਿਹੜੀ ਉਪਾਸ਼ਨਾ ਕਰਨੀ ਹੈ ਇਹ ਤਰੀਕਤ ਅਵਸਥਾ ਪਹਿਲੀ ਸ਼ਰੀਅਤ ਹੈ ਦੂਜੀ ਤਰੀਕਤ ਹੈ ਤੀਜੀ ਮਾਰਫਤ ਹੈ ਚੌਥੀ ਹਕੀਕਤ ਹੈ ਇਹ ਅਵਸਥਾ ਹਨਗੀਆਂ ਭੂਮਿਕਾ ਹਨਗੀਆਂ ਅੱਠ ਮਜਲਾਂ ਚੋਂ ਪਹਿਲੀਆਂ ਨਵਾਜਾਂ ਹਨਗੀਆਂ ਦੂਜੇ ਰੋਜੇ ਹਨਗੇ ਅਤੇ ਤੀਜੀ ਇਸ ਪ੍ਰਕਾਰ ਹੈ ਉਹਨਾਂ ਦਾ ਰੋਜੇ ਆਦਿਕਾਂ ਦਾ ਰੱਖਣਾ ਤੇ ਇੱਕ ਜਿਹੜੀਆਂ ਰਵਾਇਤਾਂ ਪਹਿਲੀਆਂ ਹਨਗੀਆਂ ਨਵਾਜ ਦੇ ਅੰਦਰ ਤਿੰਨ ਤੇ ਚੌਥਾ ਜਿਹੜਾ ਉਸ ਜੁਹਦ ਦੀ ਕਰਨੀ
ਤੇ ਚਾਰ ਇਹ ਹਨਗੀਆਂ ਸ਼ਰੀਅਤ ਤਰੀਕਤ ਤੇ ਮਾਰਫਤ ਤੇ ਹਕੀਕਤ ਇਹ ਅੱਠ ਭੂਮਿਕਾ ਮੁਸਲਮਾਨਾਂ ਨੂੰ ਮੰਨੀਆਂ ਹਨਗੀਆਂ ਸੋ ਕਸ਼ ਕਸ਼ ਪਾਇਓ ਤੇ ਇਸੇ ਪ੍ਰਕਾਰ ਤੁਰਕ ਤਰੀਕਤ ਗਿਆਨੀ ਮੁਰਖ ਮੁਸਲਮਾਨ ਵਿਰਾਗ ਧਾਰ ਕੇ ਜਿਹੜੀ ਪਰਮੇਸ਼ੁਰ ਦੀ ਉਪਾਸ਼ਨਾ ਕਰਨੀ ਹੈ ਪਰਮੇਸ਼ੁਰ ਦੇ ਮਿਲਣ ਵਾਸਤੇ ਯਤਨ ਕਰਨਾ ਇਹ ਤਰੀਕਤ ਅਵਸਥਾ ਹੈ ਉਪਾਸ਼ਨਾ ਦੀ ਵਿਰਾਗ ਕਰਕੇ ਪਰਮੇਸ਼ੁਰ ਦੀ ਉਪਾਸ਼ਨਾ ਕਰਨੀ ਕਿਤਾਬਾਂ ਜੋ ਤਰੀਕਤ ਅਵਸਥਾ ਦੱਸੀ ਹੋਈ ਹੈ ਉਹਦੇ ਅਨੁਸਾਰ ਤੁਰਕ ਮੁਸਲਮਾਨ ਉਸ ਖੁਦਾ ਨੂੰ ਜਾਣੀਆਂ ਜਾਣਦੇ ਹਨ
ਹਿੰਦੂ ਵੇਦ ਪੁਰਾਣ
ਅਤੇ ਹਿੰਦੂ ਕਹਿੰਦੇ ਆ ਚਾਹੇ ਵੇਦਾਂ ਦੁਆਰਾ ਤੇ ਪੁਰਾਣਾ ਦੁਆਰਾ ਸਰਗਨ ਰੂਪ ਧਾਰ ਕੇ ਕਾਰਜ ਨੇ ਕੀਤੇ ਹੈ ਕੌਂਤੋ ਕੀਤੇ ਹੈ ਇਹਨਾਂ ਦੁਆਰਾ ਉਸ ਨੂੰ ਜਾਣਨਾ ਚਾਹੁੰਦੇ ਹਨ
ਮਨ ਸਮਝਾਵਨ ਕਾਰਨ
ਕਬੀਰ ਸਾਹਿਬ ਜੀ ਪੜ੍ਹਨਾ ਚਾਹੀਦਾ ਕਿ ਨਹੀਂ ਤਾਂ ਸਾਹਿਬ ਕਬੀਰ ਜੀ ਕਹਿੰਦੇ ਹਨ
ਮਨ ਸਮਝਾਵਨ ਕਾਰਨ
ਮਨ ਨੂੰ ਸਮਝਾਉਣ ਵਾਸਤੇ
ਕਛੂਕ ਪੜ੍ਹੀਏ ਗਿਆਨ
ਗਿਆਨ ਵੀ ਜੀਵ ਦਾ ਸਰੂਪ ਕੀ ਹੈ ਮਾਇਆ ਦਾ ਸਰੂਪ ਕੀ ਹੈ ਵਿਦਿਆ ਦਾ ਸਰੂਪ ਕੀ ਹੈ ਈਸ਼ਵਰ ਦਾ ਸਰੂਪ ਕੀ ਹੈ ਜੀਵ ਇਸ ਦੀ ਏਕਤਾ ਦਾ ਕੀ ਸਰੂਪ ਹੈ ਇਹਨਾਂ ਕੁਛ ਗਿਆਨ ਜ਼ਰੂਰ ਪੜ੍ਹਨਾ ਚਾਹੀਦਾ ਹੈ ਅਤੇ ਵਤੰਡਾਵਾਦ ਕਰਨਾ ਝਗੜੇ ਕਰਨੇ ਚਰਚਾ ਕਰਕੇ ਆਪੋ ਜੀ ਵਾਦ ਵਿਵਾਦ ਕਰਨਾ ਉਹ ਗਿਆਨ ਪੜ੍ਹਨ ਦੀ ਲੋੜ ਨਹੀਂ ਹੈ ਸੋ ਕੁਝ ਕੁ ਮਨ ਦੇ ਸਮਝਾਉਣ ਵਾਸਤੇ ਮਨ ਨੂੰ ਸਿੱਖਿਆ ਦੇਣ ਵਾਸਤੇ ਸਰੂਪ ਦੀ ਸਮਝ ਪਾਉਣ ਵਾਸਤੇ ਕੁਛ ਗਿਆਨ ਇਸ ਪ੍ਰਕਾਰ ਪੜ੍ਹੀਏ ਪੜ੍ਹਨਾ ਚਾਹੀਦਾ ਹੈ
ਓਅੰਕਾਰ ਆਦ ਮੈਂ ਜਾਣਾ
ਕਬੀਰ ਸਾਹਿਬ ਜੀ ਨੇ ਕਿਹਾ ਕਬੀਰ ਨੂੰ ਕਿਸੇ ਨੇ ਪੁੱਛਿਆ ਸੀ ਕਬੀਰ ਅਨਪੜ੍ਹ ਰਹਿਣਾ ਚਾਹੀਦਾ ਤਾਂ ਕਬੀਰ ਜੀ ਨੇ ਕਿਹਾ ਮੈਂ ਜਾਣੋ ਪੜ੍ਹਵੋ ਪਲੋ ਮੈਂ ਜਾਣਿਆ ਕਿ ਅਨਪੜ੍ਹ ਨਾ ਤਾਂ ਪੜ੍ਹਨਾ ਹੀ ਚੰਗਾ ਹੈ ਤੇ ਪੜ੍ਹਨ ਦੇ ਨਾਲੋਂ ਪੜ੍ਹਵੇ ਸਿਉਂ ਭਲੀ ਹੋਵੋ ਪੜ੍ਹਨ ਨਾਲੋਂ ਪਰਮੇਸ਼ੁਰ ਜੁੜ ਕੇ ਬਿਰਤੀ ਨੂੰ ਕਮਾਈ ਕਰਨੀ ਭਲੀ ਹੈ ਅਤੇ ਏਦੋਂ ਪਰੇ ਭਗਤ ਨੂੰ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ ਪਰਮੇਸ਼ੁਰ ਦੀ ਭਗਤੀ ਸਿਰੇ ਦੀ ਗੱਲ ਹੈ ਸੋ ਇਸ ਪ੍ਰਕਾਰ ਕਬੀਰ ਸਾਹਿਬ ਜੀ ਨੂੰ ਉਚਾਰਨ ਕੀਤਾ ਹੈ
ਕਛੂਕ ਪੜ੍ਹੀਏ ਗਿਆਨ
ਕੁਛ ਗਿਆਨ ਮਨ ਦੇ ਸਮਝਾਉਣ ਵਾਸਤੇ ਪੜ੍ਹਨਾ ਚਾਹੀਦਾ ਹੈ।